ਸਤਜੁਗ ਵਿੱਚ ਕਹਿੰਦੇ ਨੇ ਕੋਈ ਪੂਰਨ ਅਵਤਾਰ ਵੀ ਨਹੀਂ ਹੋਇਆ, ਬੋਨਾ ਅਵਤਾਰ ਹੋਇਆ। ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਬਾਇਓ, ਵਿਸ਼ਨੂੰ ਦਾ ਬੋਨਾ ਰੂਪ ਬਾਵਨ ਅਵਤਾਰ। ਇੱਕ ਕਥਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮਿਲਦੀ ਹੈ, ਪੁਰਾਣਾਂ ਵਿੱਚ ਮਿਲਦੀ ਹੈ। ਜਦੋਂ ਬੋਨਾ ਅਵਤਾਰ ਆਇਆ ਤਾਂ ਲੋੜ ਪੈ ਗਈ ਸੀ, ਥੋੜ੍ਹੀ ਜਿਹੀਆਂ ਹਲਕੀ ਜਿਹੀਆਂ ਰਾਜਨੀਤੀ ਦਾ ਜਨਮ ਹੋ ਗਿਆ ਸੀ, ਛੋਟੇ ਛੋਟੇ ਕਬੀਲੇ ਬਣਨੇ ਸ਼ੁਰੂ ਹੋ ਗਏ ਸਨ, ਦੋ ਦੋ ਚਾਰ ਚਾਰ ਨਿੱਕੇ ਨਿੱਕੇ ਕਸਬਿਆਂ ਦੇ ਰਜਵਾੜੇ ਬਣਨੇ ਸ਼ੁਰੂ ਹੋ ਗਏ ਸਨ। ਅਜੇ ਮੁਲਕ 'ਤੇ ਨਹੀਂ ਸਨ, ਵੱਡੇ ਪ੍ਰਾਂਤ 'ਤੇ ਨਹੀਂ ਸਨ, ਪਰ ਦੋ ਦੋ ਚਾਰ ਚਾਰ ਕਬੀਲਿਆਂ ਦੀ ਰਾਜਸ਼ਾਹੀ ਚੱਲਦੀ ਸੀ, ਚਾਰ ਚਾਰ ਪੰਜ ਪੰਜ ਪਿੰਡਾਂ ਦਾ ਬਕਾਇਦਾ ਇੱਕ ਰਾਜ ਚੱਲਦਾ ਸੀ। ਉਸ ਜ਼ਮਾਨੇ 'ਚ ਇਸ ਤਰ੍ਹਾਂ ਦਾ ਰਾਜਾ ਹੋਇਆ ਰਾਜਾ ਬਲ, ਕਹਿੰਦੇ ਨੇ ਪਾਤਾਲ ਦਾ ਰਾਜਾ ਸੀ। ਅਤੇ ਜੇ ਪਾਤਾਲ ਦਾ ਰਾਜਾ ਸੀ ਤਾਂ ਅੱਜ ਦੇ ਹਿਸਾਬ ਨਾਲ ਕਹਿ ਲਈਏ ਅਮੈਰੀਕਾ ਦਾ ਰਾਜਾ ਸੀ। ਮੈਂ ਤਾਂ ਕਈ ਦਫ਼ਾ ਦੇਖ ਕੇ ਹੈਰਾਨ ਹੁੰਦਾ, ਅਮੈਰੀਕਾ ਵਿੱਚ ਰੈੱਡ ਇੰਡੀਅਨ ਬਿਲਕੁਲ ਹਿੰਦੁਸਤਾਨੀ ਤਹਿਜ਼ੀਬ ਦੇ ਜੀ ਰਹੇ ਨੇ, ਅੱਜ ਵੀ ਜੀ ਰਹੇ ਨੇ। ਤਾਂ ਕਹਿਣਾ ਪੈਂਦਾ ਸ਼ਾਇਦ ਰਾਜਾ ਬਲ ਇੱਥੋਂ ਹੀ ਆਹਿਸਤਾ ਆਹਿਸਤਾ ਉਸ ਜਗ੍ਹਾ 'ਤੇ ਪਹੁੰਚਿਆ ਜਿਸ ਨੂੰ ਪਾਤਾਲ ਕਹਿੰਦੇ ਨੇ, ਅਮੈਰੀਕਾ ਕਹਿੰਦੇ ਨੇ। ਬਲ ਦੇ ਦੁਆਰ 'ਤੇ ਪਹੁੰਚੇ ਨੇ ਵਿਸ਼ਨੂੰ, ਇਹ ਬਹੁਨਾ ਅਵਤਾਰ ਭਿਕਸ਼ਾ ਮੰਗਦੇ ਨੇ। ਮਹਾਤਮਾ ਸ਼ੁਕਰ ਜੋ ਰਾਜੇ ਬਲ ਦਾ ਰਾਜਗੁਰੂ ਹੈ, ਕਹਿੰਦੇ ਨੇ ਇਸ ਨੂੰ ਭਿਕਸ਼ਾ ਨਾ ਦੇਣਾ ਔਰ ਭਿਕਸ਼ਾ ਦੇਣ ਦਾ ਸੰਕਲਪ ਵੀ ਨਾ ਕਰਨਾ। ਕਿਉਂ? ਇਹਨੇ ਸਭ ਕੁਝ ਮੰਗ ਲੈਣਾ ਹੈ, ਇਹਨੇ ਤੈਨੂੰ ਛੱਲ ਲੈਣਾ ਹੈ। ਰਾਜਾ ਬਲ ਕਹਿੰਦੇ ਨੇ ਅਗਰ ਇਹ ਵਿਸ਼ਨੂੰ ਹੈ ਔਰ ਭਿਕਸ਼ਾ ਮੰਗਣ ਲਈ ਆਇਆ ਤਾਂ ਕਮ ਸੇ ਕਮ ਇਤਨਾ ਮਾਣ ਤਾਂ ਮੇਰੇ ਕੋਲ ਹੋਣਾ ਹੀ ਚਾਹੀਦਾ ਹੈ ਕਿ ਮੈਂ ਵਿਸ਼ਨੂੰ ਦੀ ਚੋਲੀ 'ਚ ਭਿਕਸ਼ਾ ਪਾਈ, ਮੈਂ ਵਕਤ ਦੇ ਇੱਕ ਮਹਾਨ ਦੇਵਤੇ ਦੀ ਚੋਲੀ ਦੇ 'ਚ ਭਿਕਸ਼ਾ ਪਾਈ ਹੈ। ਆਖਿਆ ਮੈਂ ਸੰਕਲਪ ਕਰਦਾ, ਮੈਂ ਦੇਣਾ। ਕਹਿੰਦੇ ਢਾਈ ਕਦਮ ਧਰਤੀ ਮੰਗੀ ਔਰ ਢਾਈ ਕਦਮਾਂ ਵਿੱਚ ਰਾਜੇ ਬਲ ਦਾ ਸਾਰਾ ਰਾਜਪਾਟ ਨਾਪ ਲਿਆ। ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਨਾਮਾ ਕਹੇ ਭਗਤ ਬਸ ਕੈਸੋ, ਅੱਜ ਹੂੰ ਬਲ ਕੇ ਦੁਆਰ ਖਰੋ। ਅਜੇ ਵੀ ਰਾਜੇ ਬਲ ਦੇ ਦੁਆਰ ਦਿੱਤੇ ਵਿਸ਼ਨੂੰ ਖੜਾ ਹੈ, ਜੋ ਇਤਨਾ ਮਹਾਨ ਦਾਨੀ ਹੋਵੇ ਭਗਵਾਨ ਤੇ ਉੱਥੇ ਹੋਵੇ, ਜਿਸ ਦੇ ਅੰਦਰ ਇਤਨਾ ਵੱਡਾ ਤਿਆਗ ਹੋਵੇ ਬੈਰਾਗ ਹੋਵੇ ਭਾਗ ਤੇ ਉਸਦੇ ਮਸਤਕ ਤੇ ਹੋਵੇਗਾ। ਇਹ ਕਹਿਣ ਤੋਂ ਤਾਤਪਰਜ ਹੈ ਬਈ ਉਹ ਭਾਗਸ਼ਾਲੀ ਸੀ, ਮਹਾਨ ਸੀ, ਪੂਰਨ ਅਵਤਾਰ ਉਸ ਯੁੱਗ ਦੇ 'ਚ ਨਹੀਂ ਹੋਏ, ਲੋੜ ਵੀ ਨਹੀਂ ਸੀ। ਗਰਭਕਾਲ ਦੇ ਬੱਚੇ ਨੂੰ ਸਿੱਖਿਆ ਦੀਕਸ਼ਾ ਦੀ ਕੋਈ ਲੋੜ ਨਹੀਂ, ਪਰ ਇਤਨਾ ਹੀ ਕਾਫੀ ਹੈ ਮਾਂ ਜ਼ਰਾ ਸੰਜਮ ਨਾਲ ਰਵੇ, ਮਾਂ ਜ਼ਰਾ ਆਹਾਰ ਖਾਵੇ ਸੋਚ ਸਮਝ ਕੇ, ਕਿਉਂਕਿ ਗਰਭ ਦੇ 'ਚ ਬੱਚਾ, ਬਹੁਤ ਗਰਮ ਚੀਜ਼ਾਂ ਨਾ ਖਾਵੇ, ਬਹੁਤ ਐਸੀਆਂ ਚੀਜ਼ਾਂ ਨਾ ਖਾਵੇ ਕਿ ਗਰਭਕਾਲ ਦਾ ਜੋ ਬੱਚਾ ਹੈ ਉਹ ਵਿਕਾਰਗ੍ਰਸਤ ਹੋ ਜਾਏ। ਤਾਂ ਮਾਂ ਨੂੰ ਸੰਜਮ 'ਚ ਰਹਿਣਾ ਪੈਂਦਾ, ਆਪਣਾ ਆਹਾਰ, ਆਪਣੇ ਵਿਚਾਰ, ਆਪਣਾ ਉੱਠਣਾ ਬੈਠਣਾ ਉਹਨੂੰ ਸੰਜਮ ਦੇ ਨਾਲ ਚਲਾਉਣਾ ਪੈਂਦਾ। ਸਤਜੁਗ ਦੇ ਜੀਵ ਨੂੰ ਬਸ ਸਿਰਫ ਇੰਨਾ ਹੀ ਦੇਖਣਾ ਹੁੰਦਾ ਸੀ ਕਿਹੜਾ ਫਲ ਮੈਂ ਖਾਣਾ ਕਿਹੜਾ ਨਹੀਂ ਖਾਣਾ, ਆਪਣੇ ਉੱਠਣ ਬੈਠਣ ਬਾਰੇ ਥੋੜ੍ਹਾ ਸੋਚਣਾ ਹੁੰਦਾ ਸੀ। ਲੰਬੀ ਚੌੜੀ ਜ਼ਿੰਮੇਵਾਰੀ ਨਹੀਂ ਸੀ। ਸਤਜੁਗ ਦਾ ਜੀਵਨ ਗਰਭਕਾਲ ਦੇ ਬੱਚੇ ਦਾ ਜੀਵਨ ਹੈ, ਇਹ ਕੋਈ ਖਾਸ ਜੀਵਨ ਨਹੀਂ ਹੈ। ਜੀਵਨ ਤਾਂ ਉਸ ਦਿਨ ਸ਼ੁਰੂ ਹੁੰਦਾ ਜਦ ਸਮਝ ਸ਼ੁਰੂ ਹੋਵੇ, ਜੀਵਨ ਤਾਂ ਉਸ ਦਿਨ ਸ਼ੁਰੂ ਹੁੰਦਾ ਜਦ ਕੁਝ ਜ਼ਿੰਮੇਵਾਰੀਆਂ ਸ਼ੁਰੂ ਹੋਣ, ਜੀਵਨ ਤਾਂ ਉਸ ਦਿਨ ਸ਼ੁਰੂ ਹੁੰਦਾ ਜਦ ਚਾਰੋਂ ਪਾਸੇ ਦੀ ਸੋਚਣੀ ਵਿਕਸਿਤ ਹੋਵੇ। ਤ੍ਰੇਤਾ ਆਇਆ ਗਰਭ ਤੋਂ, ਬੱਚਾ ਬਾਹਰ ਆਇਆ, ਜ਼ਿੰਮੇਵਾਰੀਆਂ ਵੱਧ ਗਈਆਂ, ਹੁਣ ਸਰਦੀ ਗਰਮੀ ਤੋਂ ਬਚਾਉਣਾ ਪਏਗਾ। ਗਰਭ ਦੇ 'ਚ ਸੀ ਤਾਂ ਸਰੀਰ ਦੇ ਅੰਦਰ ਦਾ ਟੈਂਪਰੇਚਰ ਤੇ ਕਿਸੇ ਹੱਦ ਤੱਕ ਇੰਜ ਕਹਿ ਲਈਏ ਅੰਦਰ ਦਾ ਸਿਲਸਿਲਾ ਤੇ 98 ਡਿਗਰੀ ਰਹਿੰਦਾ, ਸਰਦੀਆਂ ਵਿੱਚ ਭਾਵੇਂ ਸੀਤ ਲਹਿਰ ਚੱਲੇ ਤਾਪਮਾਨ 98 ਰਹਿੰਦਾ ਹੈ, ਜਾਂ ਲੂ ਚੱਲੇ ਬਹੁਤ ਗਰਮੀ ਹੋਵੇ ਤਾਂ ਵੀ 98 ਰਹਿੰਦਾ ਹੈ, ਸਰੀਰ 'ਤੇ ਏਅਰ ਕੰਡੀਸ਼ਨ ਹੈ। ਇਹੀ ਕਾਰਨ ਹੈ ਕਿ 98 ਡਿਗਰੀ ਤੋਂ ਇੱਕ ਡਿਗਰੀ ਵੀ ਅੱਗੇ ਵੱਧ ਗਿਆ ਤਾਂ ਅਸੀਂ ਕਹਿ ਦਿੰਦੇ ਹਾਂ ਬੰਦਾ ਬਿਮਾਰ ਹੋ ਗਿਆ। ਬਿਲਕੁਲ ਸੰਤੁਲਨ ਬਣਾ ਕੇ ਰੱਖਿਆ ਹੈ ਪ੍ਰਕਿਰਤੀ ਨੇ, ਤਾਂ ਉਸ ਸੰਤੁਲਿਤ ਤਾਪਮਾਨ ਵਿੱਚ ਬੱਚਾ ਰਹਿ ਰਿਹਾ ਸੀ, ਬਿਲਕੁਲ ਸੰਤੁਲਨ ਬਣਿਆ ਹੋਇਆ ਸੀ। ਪਰ ਹੁਣ ਬੱਚੇ ਦਾ ਜਨਮ ਹੋ ਗਿਆ ਹੈ, ਧਰਤੀ 'ਤੇ ਕਦੀ ਗਰਮੀ ਹੈ, ਕਦੀ ਸਰਦੀ ਹੈ, ਕਦੀ ਮੌਸਮੇ ਖਿਜ਼ਾਂ ਹੈ, ਕਦੀ ਮੌਸਮੇ ਬਹਾਰ ਹੈ। ਹੁਣ ਤਾਂ ਇਹਨੂੰ ਆਪਣੇ ਕੱਪੜਿਆਂ ਬਾਰੇ ਵੀ, ਆਪਣੀ ਖੁਰਾਕ ਬਾਰੇ ਵੀ, ਬਹੁਤ ਗਰਮੀ ਹੈ ਮੈਂ ਕੀ ਖਾਣਾ ਹੈ, ਬਹੁਤ ਸਰਦੀ ਹੈ ਮੈਂ ਕੀ ਖਾਣਾ ਹੈ, ਮੌਸਮੇ ਖਿਜ਼ਾਂ ਵਿੱਚ ਕੀ ਖਾਈਏ, ਮੌਸਮੇ ਬਹਾਰ ਵਿੱਚ ਕੀ ਖਾਈਏ, ਵਰਖਾ ਦੀ ਰੁੱਤ ਵਿੱਚ ਕੀ ਖਾਈਏ, ਹੁਣ ਕੀ ਪੈਣੀ ਹੈ ਗਰਮੀਆਂ ਵਿੱਚ, ਹੁਣ ਕੀ ਪੈਣੀ ਹੈ ਸਰਦੀਆਂ ਵਿੱਚ। ਇਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਉਸ ਬੱਚੇ ਦੀਆਂ ਜੋ ਗਰਭ ਤੋਂ ਜ਼ਮੀਨ 'ਤੇ ਆ ਗਿਆ, ਧਰਤੀ 'ਤੇ ਆ ਗਿਆ, ਉਸ ਨੂੰ ਆਪਣੀ ਦੇਖ ਰਹੀ ਜੈਸੇ ਜੈਸੇ ਵੱਡਾ ਹੋਵੇਗਾ ਆਪਣੀ ਸਮਝ ਵਧਾਉਣੀ ਪਏਗੀ, ਆਪਣੀ ਸਮਝ ਨੂੰ ਮਹਾਨ ਕਰਨਾ ਪਏਗਾ। ਫਿਰ ਵੀ ਤ੍ਰੇਤਾ ਬਚਪਨਾ ਹੈ। ਇੰਝ ਕਹਿ ਲਈਏ ਸ਼੍ਰੀ ਰਾਮ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਆਏ ਨੇ, ਔਰ ਇਹ ਠੀਕ ਹੈ ਕਾਲਜ ਦੇ ਬੱਚਿਆਂ ਨਾਲੋਂ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਣਾ ਔਖਾ ਹੈ। ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਹੈ ਬੋਲਣ ਦੀ, ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਉੱਠਣ ਬੈਠਣ ਦੀ, ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਹੈ ਮਾਂ ਬਾਪ ਦਾ ਕਿਵੇਂ ਸਤਿਕਾਰ ਕਰਨਾ ਹੈ, ਗੁਰੂ ਜਨਾਂ ਦਾ ਕਿਵੇਂ ਸਤਿਕਾਰ ਕਰਨਾ ਹੈ, ਪ੍ਰਜਾ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਰਾਜੇ ਦੀ ਕੀ ਮਰਿਆਦਾ ਹੈ, ਪ੍ਰਜਾ ਦੀ ਕੀ ਮਰਿਆਦਾ ਹੈ, ਪਤਨੀ ਦੀ ਕੀ ਮਰਿਆਦਾ ਹੈ, ਪਤੀ ਦੀ ਕੀ ਮਰਿਆਦਾ ਹੈ, ਵੱਡੇ ਭਰਾ ਦਾ ਛੋਟੇ ਭਰਾ ਦੇ ਪ੍ਰਤੀ ਕੀ ਫਰਜ਼ ਹੈ, ਛੋਟੇ ਦਾ ਵੱਡੇ ਦੇ ਪ੍ਰਤੀ ਕੀ ਮਰਿਆਦਾ ਹੈ। ਇਸ ਤਰ੍ਹਾਂ ਦੀਆਂ ਸਾਰੀਆਂ ਮਰਿਆਦਾਵਾਂ ਮਨੁੱਖਤਾ ਦੀ ਝੋਲੀ ਵਿੱਚ ਪਾਣੀਆਂ ਪਈਆਂ। ਵਕਤ ਦੇ ਉਸ ਅਜ਼ੀਮ ਮਹਾਨ ਅਵਤਾਰੀ ਪੁਰਸ਼ ਨੂੰ ਕਹਿਣਾ ਪਿਆ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ, ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ। ਕਿਉਂ? ਜੀਵਨ ਦੇ ਹਰ ਪੱਖ ਨੂੰ ਉਹਨਾਂ ਨੇ ਮਰਿਆਦਾ ਵਿੱਚ ਢਾਲਿਆ, ਔਰ ਖੁਦ ਵੀ ਆਪਣੇ ਆਪ ਨੂੰ ਮਰਿਆਦਾ ਵਿੱਚ ਬੰਨਿਆ। ਜੈਸੇ ਕਿ ਉਹਨਾਂ ਨੇ ਮਰਿਆਦਾ ਬਣਾ ਦਿੱਤੀ ਸੀ, ਬਹੁਸੰਮਤੀ ਵਿੱਚ ਪ੍ਰਜਾ ਜੋ ਕਹੇਗੀ ਰਾਜੇ ਨੂੰ ਮੰਨਣਾ ਪਏਗਾ, ਰਾਜੇ ਨੂੰ ਮੰਨਣਾ ਪਏਗਾ, ਰਾਜੇ ਨੂੰ ਝੁਕਣਾ ਪਏਗਾ। ਇਸ ਵਾਸਤੇ ਭਾਰਤ ਦੇ ਪ੍ਰਾਣਾਂ ਵਿੱਚ ਤੇ ਪਿਆਸ ਹਮੇਸ਼ਾ ਹੀ ਬਣੀ ਰਹੀ, ਰਾਜ ਹੋਵੇ ਤੇ ਰਾਮ ਜੈਸਾ, ਰਾਮ ਰਾਜ, ਰਾਮ ਰਾਜ, ਰਾਮ ਰਾਜ ਮਨੁੱਖ ਦੇ ਪ੍ਰਾਣਾਂ ਦੀ ਪਿਆਸ ਹੈ, ਰਾਮ ਰਾਜ ਮਨੁੱਖ ਦੇ ਪ੍ਰਾਣਾਂ ਦੀ ਚਾਹਤ ਹੈ, ਰਾਮ ਰਾਜ ਮਨੁੱਖ ਦੀ ਤੜਪ ਹੈ, ਮਨੁੱਖ ਦੀ ਪਿਆਸ ਹੈ। ਪ੍ਰਜਾ ਨੇ ਇੱਕ ਤੇਲੀ ਦੀ ਅਗਵਾਈ ਹੇਠ ਇੱਕ ਦਿਨ ਸ਼ਿਕਾਇਤ ਆ ਕੇ ਕੀਤੀ ਸ਼੍ਰੀ ਰਾਮ ਨੂੰ, ਰਾਜੇ ਦੇ ਰੂਪ ਵਿੱਚ ਤੁਸੀਂ ਸਾਨੂੰ ਕਬੂਲ ਹੋ, ਰਾਣੀ ਦੇ ਰੂਪ ਵਿੱਚ ਸੀਤਾ ਕਬੂਲ ਨਹੀਂ, ਇਹ ਤੇ ਰਾਵਣ ਕੋਲ ਰਹੀ ਹੈ, ਅਸੀਂ ਨਹੀਂ ਕਬੂਲ ਕਰ ਸਕਦੇ। ਜਾਂ ਤੇ ਤੁਸੀਂ ਰਾਜਪਾਠ ਛੱਡੋ ਜਾਂ ਫਿਰ ਸੀਤਾ ਦਾ ਤਿਆਗ ਕਰੋ। ਪ੍ਰਜਾ ਦੇ ਅੱਗੋਂ ਸਿਰ ਝੁਕਾ ਦਿੱਤਾ ਹੈ ਵਕਤ ਦੇ ਅਵਤਾਰੀ ਪੁਰਸ਼ ਸ਼੍ਰੀ ਰਾਮ ਨੇ, ਠੀਕ ਹੈ ਤੁਸੀਂ ਜੋ ਕਹਿੰਦੇ ਹੋ, ਮਰਿਆਦਾ ਦੀ ਪਾਲਣਾ ਕਰਦੇ ਆਇਆਂ ਮੈਂ ਸੀਤਾ ਦਾ ਤਿਆਗ ਕਰਦਾ, ਭਾਵੇਂ ਮਹਿਲਾਂ 'ਚੋਂ ਕੱਢ ਦਿੱਤਾ ਹੈ, ਹਿਰਦੇ 'ਚੋਂ ਨਹੀਂ ਕੱਢ ਸਕੇ, ਭਾਵੇਂ ਨਜ਼ਰਾਂ ਤੋਂ ਦੂਰ ਹੋਈ ਪਰ ਅੱਖਾਂ 'ਤੇ ਅਸ਼ਕ ਬਾਹਰ ਰਹੀਆਂ, ਭਾਵੇਂ ਮਹਿਲਾਂ 'ਚੋਂ ਨਿਕਲ ਗਈ ਪ੍ਰਾਣਾਂ ਤੋਂ ਤੇ ਨਾ ਨਿਕਲ ਸਕੀ, ਪਰ ਕੀ ਕੀਤਾ ਜਾਏ ਮਰਿਆਦਾ, ਮਰਿਆਦਾ ਦੀ ਪਾਲਣਾ ਕਰਨੀ ਹੈ, ਮਰਿਆਦਾ ਨੂੰ ਸਜਦਾ ਕਰਨਾ ਹੈ। ਜੀਵਨ ਜੇ ਕਦੀ ਸਰੀਰ ਨੂੰ ਦੇਖੀਏ ਸਭ ਕੁਝ ਮਰਿਆਦਾ ਚੱਲ ਰਿਹਾ ਹੈ, ਖੂਨ ਮਰਿਆਦਾ ਚੱਲ ਰਿਹਾ ਹੈ, ਸਵਾਸ ਮਰਿਆਦਾ ਦੇ ਚੱਲਦੇ ਨੇ, ਸਾਰੇ ਦਾ ਸਾਰਾ ਸਰੀਰ ਮਰਿਆਦਾ ਦੇ ਬੰਧਨ ਵਿੱਚ ਹੈ, ਸਾਰੇ ਦਾ ਸਾਰਾ ਬ੍ਰਹਿਮੰਡ ਮਰਿਆਦਾ ਦੇ ਬੰਧਨ ਵਿੱਚ ਹੈ। ਜਦ ਕਦੀ ਤੂਫਾਨ ਆ ਜਾਏ, ਕਿਨਾਰਿਆਂ ਦੀ ਹਦੂਦਬੰਦੀ ਨੂੰ ਤੋੜ ਕੇ ਸਾਗਰ ਉਛਲ ਪਵੇ, ਸਿਆਣੇ ਕਹਿ ਦਿੰਦੇ ਨੇ ਸਮੁੰਦਰ ਨੇ ਮਰਿਆਦਾ ਦੀ ਉਲੰਘਣਾ ਕਰ ਦਿੱਤੀ, ਪਿੰਡਾਂ ਦੇ ਪਿੰਡ ਡੋ ਗਏ, ਸ਼ਹਿਰਾਂ ਦੇ ਸ਼ਹਿਰ ਗਰਕ ਹੋ ਗਏ। ਕਦੀ ਕਦੀ ਦਰਿਆ ਹੜ੍ਹ ਤੇ ਆਉਂਦੇ ਨੇ, ਦੋ ਕਿਨਾਰਿਆਂ ਦੀ ਉਲੰਘਣਾ ਕਰਕੇ ਪਿੰਡਾਂ ਦੇ ਪਿੰਡ ਡੋਬ ਕੇ ਰੱਖ ਲੈਂਦੇ ਨੇ। ਜਿਹੜਾ ਪਾਣੀ ਜਗਤ ਦਾ ਜੀਵਨ ਹੈ, ਜਗਤ ਦੀ ਮੌਤ ਬਣ ਜਾਂਦਾ ਹੈ। ਜਿਹੜਾ ਪਾਣੀ ਧਰਤੀਆਂ ਨੂੰ ਤੇ ਖੇਤੀ ਨੂੰ ਹਰਾ ਭਰਾ ਕਰਦਾ ਹੈ, ਖੇਤੀ ਦੀ ਮੌਤ ਬਣ ਜਾਂਦਾ ਹੈ, ਖੇਤੀ ਦੀ ਤਬਾਹੀ ਬਣ ਜਾਂਦਾ ਹੈ। ਅਗਨ ਮਰਿਆਦਾ ਦੇ ਚੱਲੇ, ਚੁੱਲ੍ਹੇ ਵਿੱਚ ਬਲੇ ਤੋਂ ਭੋਜਨ ਬਣਦਾ ਹੈ, ਰੇਲਾਂ ਮੋਟਰਾਂ ਗੱਡੀਆਂ ਚੱਲਦੀਆਂ। ਬੇਮਰਿਆਦਾ ਹੋ ਕੇ ਮਕਾਨ ਨੂੰ ਲੱਗ ਜਾਏ, ਬਾਜ਼ਾਰ ਨੂੰ ਲੱਗ ਜਾਏ ਤੋ ਸੋਹਣੇ ਸੋਹਣੇ ਮਹਿਲ ਨਜ਼ਰੇ ਆਤਿਸ਼ ਹੋ ਕੇ ਖਾਕ ਹੋ ਜਾਂਦੇ ਨੇ, ਰਾਖ ਹੋ ਜਾਂਦੇ ਨੇ। ਅਗਨ ਮਰਿਆਦਾ ਦੇ ਚਾਹੀਦੀ ਹੈ, ਪਾਣੀ ਮਰਿਆਦਾ ਦੇ ਚਾਹੀਦਾ ਹੈ, ਹਵਾ ਮਰਿਆਦਾ ਦੇ ਚਾਹੀਦੀ ਹੈ। ਅਗਰ ਇਹ ਬੇਮਰਿਆਦਾ ਤੂਫਾਨਾਂ ਦਾ ਰੂਪ ਧਾਰਨ ਕਰ ਲਵੇ, ਬੜੇ ਬੜੇ ਵੱਡੇ ਦਰਖਤਾਂ ਦੀ ਵੀ ਜੜ੍ਹਾਂ ਉਖਾੜ ਕੇ ਰੱਖ ਦਿੰਦੀ ਹੈ, ਸ਼ਹਿਰਾਂ ਦੇ ਸ਼ਹਿਰਾਂ ਨੂੰ ਤਬਾਹ ਕਰਕੇ ਰੱਖ ਦਿੰਦੇ ਨੇ ਹਵਾਈ ਤੂਫਾਨ। ਸਭ ਕੁਛ ਮਰਿਆਦਾ ਵਿੱਚ ਹੋਵੇ, ਇਹ ਅਸੀਂ ਪ੍ਰਕਿਰਤੀ ਤੋਂ ਸਿੱਖ ਸਕਦੇ ਹਾਂ। ਜਿੱਥੇ ਜਿੱਥੇ ਕਿਧਰੇ ਪਵਨ ਬੇਮਰਿਆਦਾ ਹੁੰਦੀ ਹੈ, ਪਾਣੀ ਬੇਮਰਿਆਦਾ ਹੁੰਦਾ ਹੈ, ਅਗਨ ਬੇਮਰਿਆਦਾ ਹੋ ਜਾਂਦੀ ਹੈ, ਤਬਾਹੀਆਂ ਜਨਮ ਲੈਂਦੀਆਂ ਹਨ। ਅਤੇ ਜੇ ਤੱਤਾਂ ਦੇ ਬੇਮਰਿਆਦਾ ਹੋਣ ਨਾਲ ਇਤਨੀ ਤਬਾਹੀ ਪੈਦਾ ਹੁੰਦੀ ਹੈ, ਤਾਂ ਮਨੁੱਖ ਦੇ ਬੇਮਰਿਆਦਾ ਹੋਣ ਨਾਲ ਕਿਤਨਾ ਭਿਅੰਕਰ ਨੁਕਸਾਨ ਹੋਵੇਗਾ, ਕਿਤਨੀ ਭਿਅੰਕਰ ਤਬਾਹੀ ਹੋਵੇਗੀ। ਇਸ ਵਾਸਤੇ ਮਨੁੱਖ ਨੂੰ ਮਰਿਆਦਾ ਦੇਣੀ ਬੜੀ ਲਾਜ਼ਮੀ ਸੀ, ਬੜੀ ਲਾਜ਼ਮੀ ਸੀ। ਹਵਾ ਨੂੰ, ਪਵਨ ਨੂੰ, ਪਾਣੀ ਨੂੰ ਮਰਿਆਦਾ ਦਿੱਤੀ ਪਰਮਾਤਮਾ ਨੇ, ਪਰ ਕਦੀ ਕਦੀ ਪ੍ਰਾਕਿਰਤਕ ਨਿਯਮ ਦੀ ਉਲੰਘਣਾ ਕਰਦੇ ਹੋਏ ਇਹ ਤੱਤ ਬੇਮਰਿਆਦਾ ਹੋ ਜਾਂਦੇ ਨੇ। ਜੀਵਨ ਨੂੰ, ਉਸ ਵਕਤ ਦੇ ਜੀਵਨ ਨੂੰ ਮਰਿਆਦਾ ਦਿੱਤੀ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਨੇ, ਲੇਕਿਨ ਮਨੁੱਖ ਆਖਿਰ ਸੁਤੰਤਰ ਪ੍ਰਾਣੀ ਹੈ, ਕਿਧਰੇ ਕਿਧਰੇ ਬੇਮਰਿਆਦਾ ਹੋ ਜਾਂਦਾ ਹੈ, ਮਰਿਆਦਾ ਦੀਆਂ ਉਲੰਘਣਾ ਕਰ ਦਿੰਦਾ ਹੈ, ਮਰਿਆਦਾ ਦੀਆਂ ਧਜੀਆਂ ਉਡਾ ਕੇ ਰੱਖ ਲੈਂਦਾ ਹੈ। ਫਿਰ ਵੀ ਆਪਣੇ ਸਮੇਂ ਵਿੱਚ ਇਸ ਮਨੁੱਖਤਾ ਦੇ ਬੱਚੇ ਨੇ, ਜੋ ਵਾਕਈ ਬੱਚਾ ਸੀ, ਤ੍ਰੇਤਾ ਬਚਪਨਾ ਸੀ, ਪੜ੍ਹਾਉਣ ਵਿੱਚ, ਸਿਖਾਉਣ ਵਿੱਚ, ਮਰਿਆਦਾ ਵਿੱਚ ਰੱਖਣ ਵਿੱਚ ਗੌਰ ਸਾਧਨਾ ਹੈ ਵਕਤ ਦੇ ਉਸ ਅਵਤਾਰੀ ਪੁਰਸ਼ ਸ਼੍ਰੀ ਰਾਮ ਦੀ, ਜਨਮ ਤੋਂ ਲੈ ਕੇ ਆਖਿਰ ਸਮਾਣ ਤੱਕ ਆਪਦੀ ਸਾਰੀ ਜ਼ਿੰਦਗੀ ਮਰਿਆਦਾ ਵਿੱਚ ਬੱਝੀ ਹੋਈ ਹੈ, ਢਲੀ ਹੋਈ ਹੈ। ਰਾਮ ਦਾ ਸੰਦੇਸ਼, ਰਾਮ ਦਾ ਉਪਦੇਸ਼, ਮਰਿਆਦਾ, ਮਰਿਆਦਾ, ਮਰਿਆਦਾ। ਆਖਿਰ ਇੱਕ ਦਿਨ ਬੱਚਾ ਜਵਾਨ ਹੁੰਦਾ ਹੈ। ਬੱਚਾ ਜੋ ਕੱਪੜੇ ਪਹਿਨਦਾ ਸੀ, ਇਹ ਹੁਣ ਜਵਾਨ ਦੇ ਸਰੀਰ ਤੇ ਫਿੱਟ ਨਹੀਂ ਆਉਂਦੇ। ਕੋਈ ਮਾਂ, ਕੋਈ ਪਿਤਾ ਇਹ ਆਖੇ, ਬੇਟਾ ਜਦ ਤੂੰ 5 ਸਾਲ ਦਾ ਸੀ ਇਹ ਸੂਟ ਪਹਿਨਦਾ ਸੀ, ਅੱਜ ਕਿਉਂ ਨਹੀਂ ਪਹਿਨਦਾ? ਉਹ ਕਹਿ ਸਕਦਾ, ਮਾਂ ਹੁਣ ਮੈਂ 25 ਸਾਲ ਦਾ ਹੋ ਗਿਆ, ਜਵਾਨ ਹੋ ਗਿਆ, ਇਹ ਕੱਪੜੇ ਮੇਰੇ ਸਰੀਰ ਤੇ ਫਿੱਟ ਨਹੀਂ ਆਉਂਦੇ। ਪਰ ਮਾਂ ਜ਼ਿੱਦ ਕਰੇ, ਤੂੰ ਪਹਿਨਦਾ ਹੁੰਦਾ ਸੀ, ਠੀਕ ਹੈ ਮੈਂ ਪਹਿਨਦਾ ਹੁੰਦਾ ਸੀ, ਮੈਂ ਪਹਿਨੇ ਨੇ, ਮੈਂ ਪਹਿਨਦਾ ਹੁੰਦਾ ਸੀ, ਅੱਜ ਮੇਰਾ ਸਰੀਰ ਤੇ ਇਹ ਕੱਪੜੇ ਇੱਕ ਦੂਜੇ ਦੇ ਅਨੁਕੂਲ ਨਹੀਂ ਨੇ, ਇਹ ਕੱਪੜੇ ਮੇਰੇ ਤਨ ਤੇ ਨਹੀਂ ਆਉਂਦੇ, ਮੇਰਾ ਤਨ ਇਹਨਾਂ ਕੱਪੜਿਆਂ 'ਚ ਨਹੀਂ ਆਉਂਦਾ। ਤ੍ਰੇਤੇ ਯੁੱਗ ਦੀਆਂ ਬਣਾਈਆਂ ਹੋਈਆਂ ਮਰਿਆਦਾਵਾਂ, ਬੱਚੇ ਨੂੰ ਸਿਖਾਉਣ ਵਾਲੀ ਸਿਕਸ਼ਾ ਦੀਕਸ਼ਾ ਜਵਾਨੀ ਵਿੱਚ ਕੰਮ ਨਹੀਂ ਆਉਂਦੀ। ਜਵਾਨ ਪੁਰਸ਼ ਦੀ ਜ਼ਿੰਦਗੀ ਕੁਛ ਹੋਰ ਆਉਂਦੀ ਹੈ। ਤੋ ਦੁਆਪੁਰ ਦੇ ਮਹਾਨ ਅਵਤਾਰੀ ਪੁਰਸ਼ ਆਏ ਔਰ ਉਹਨਾਂ ਦੇ ਨਾਲ ਜੋ ਲਕਬ ਜੁੜਿਆ, ਮਰਿਆਦਾ ਪੁਰਸ਼ੋਤਮ ਨਹੀਂ, ਲੀਲਾ ਪੁਰਸ਼ੋਤਮ ਸ੍ਰੀ ਕ੍ਰਿਸ਼ਨ। ਜੀਵਨ ਵਿੱਚ ਕਿਧਰੇ ਵੀ ਮਰਿਆਦਾ ਨਹੀਂ ਦਿਖਾਈ ਦਿੰਦੀ। ਸੁਭਦਰਾ ਹਰਨ ਹੈ, ਨਾ ਰਹੀਆਂ ਇਸਤਰੀਆਂ ਦੇ ਕੱਪੜੇ ਆਪ ਚੁੱਕ ਕੇ ਲੈ ਜਾਂਦੇ ਨੇ, ਕਿਧਰੇ ਛਲ ਨਾਲ ਦਰਯੋਧਨ ਨੂੰ ਮਾਰਨ ਦੀ ਸਿਕਸ਼ਾ ਦੀਕਸ਼ਾ ਦੇਣੀ, ਕਿਧਰੇ ਯੁਧਿਸ਼ਠਰ ਨੂੰ ਕਹਿਣਾ, ਕਹਿ ਦੇ ਅਸ਼ਵਥਾਮਾ ਮਰ ਗਿਆ। ਆਖਿਰ ਲੋਹੇ ਨੂੰ ਫੁੱਲ ਨਾਲ ਨਹੀਂ ਕੱਟਿਆ ਜਾ ਸਕਦਾ, ਲੋਹੇ ਨੂੰ ਲੋਹੇ ਨਾਲ ਹੀ ਕੱਟਿਆ ਜਾ ਸਕਦਾ ਹੈ। ਸ੍ਰੀ ਕ੍ਰਿਸ਼ਨ ਦੀ ਇਹ ਸਿੱਖਿਆ ਦੀਕਸ਼ਾ ਜੇ ਕਹੀਏ ਨਹੀਂ ਅਸੀਂ ਤੇ ਫੁੱਲ ਹਾਂ ਤੇ ਜੇ ਫੁੱਲ ਹਾਂ ਤੇ ਲੋਹੇ ਨੂੰ ਫੁੱਲ ਨਾਲ ਕਟਾਂਗੇ ਮਰਿਆਦਾ ਕੱਟੀ ਜਾਏਗੀ ਇੱਥੇ ਫੁੱਲ ਚੀਰ ਚੀਰ ਹੋ ਜਾਏਗਾ ਲੋਹਾ ਨਹੀਂ ਕੱਟੇਗਾ ਲੋਹੇ ਦਾ ਕੁਛ ਵੀ ਨਹੀਂ ਹੋਵੇਗਾ ਵਕਤ ਦੀ ਆਵਾਜ਼ ਨੂੰ ਪਹਿਚਾਣਿਆ ਉਸ ਵਕਤ ਦੇ ਮਹਾਨ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਨੇ ਸਮਾਂ ਮਨੁੱਖਤਾ ਜਵਾਨ ਹੋ ਚੁੱਕੀ ਹੈ ਪਰੋੜ ਹੋ ਚੁੱਕੀ ਹੈ ਜਵਾਨੀ ਦੀਆਂ ਹੋਰ ਲੋੜਾਂ ਆਉਂਦੀਆਂ ਨੇ ਉਸ ਦੀਆਂ ਹੋਰ ਉਮੰਗਾਂ ਆਉਂਦੀਆਂ ਨੇ ਤਾਂ ਆਪਨੇ ਕਿਹਾ ਇਸ ਜੀਵਨ ਨੂੰ ਇਸ ਤਰ੍ਹਾਂ ਲੈਣਾ ਹੈ ਜੈਸੇ ਇੱਕ ਲੀਲਾ ਜੈਸੇ ਇੱਕ ਖੇਲ ਖੇਲ ਕਿਸ ਨੂੰ ਕਹਿੰਦੇ ਨੇ ਖੇਲ ਉਹ ਹੈ ਜਿਸ ਦੇ ਵਿੱਚ ਹਾਰ ਦਾ ਕੋਈ ਨੁਕਸਾਨ ਨਾ ਹੋਵੇ ਜਿੱਤ ਦੀ ਕੋਈ ਖੁਸ਼ੀ ਨਾ ਹੋਵੇ ਹਾਰ ਗਏ ਤਾਂ ਸੋਗ ਨਾ ਹੋਵੇ ਜਿੱਤ ਗਏ ਤੇ ਕੋਈ ਖੁਸ਼ੀ ਨਾ ਹੋਵੇ ਖੇਲ ਉਹ ਹੈ ਜਿਸ ਵਿੱਚ ਜਿੱਤ ਦਾ ਨਫਾ ਨਾ ਹੋਵੇ ਔਰ ਹਾਰ ਦਾ ਨੁਕਸਾਨ ਨਾ ਹੋਵੇ ਅੱਜ ਜਿਹਨਾਂ ਖੇਲਾਂ ਨੂੰ ਖੇਲ ਕਹਿੰਦੇ ਨੇ ਇਹ ਖੇਲ ਨਹੀਂ ਨੇ ਇਹ ਖੇਲ ਨਹੀਂ ਨੇ ਅੱਜ ਤੇ ਕਹਿ ਦਿੱਤਾ ਜਾਂਦਾ ਹੈ ਜਾਪਾਨ ਹਾਰ ਗਿਆ ਚੀਨ ਜਿੱਤ ਗਿਆ ਚੀਨ ਹਾਰ ਗਿਆ ਹਿੰਦੁਸਤਾਨ ਜਿੱਤ ਗਿਆ ਹਿੰਦੁਸਤਾਨ ਹਾਰ ਗਿਆ ਪਾਕਿਸਤਾਨ ਜਿੱਤ ਗਿਆ ਪਾਕਿਸਤਾਨ ਹਾਰ ਗਿਆ ਈਰਾਨ ਜਿੱਤ ਗਿਆ ਹੈਰਾਨਗੀ ਆਉਂਦੀ ਹੈ ਖੇਲ ਹੋ ਰਹੇ ਨੇ ਕਿ ਜੰਗ ਹੋ ਰਹੀ ਹੈ ਜਿਹੜੀ ਟੀਮ ਜਿੱਤ ਜਾਏ ਉਹ ਨੱਚਦੀ ਹੋਈ ਆਉਂਦੀ ਹੈ ਜਿਹੜੀ ਟੀਮ ਹਾਰ ਜਾਏ ਉਹ ਰੋਂਦੀ ਹੋਈ ਆਉਂਦੀ ਹੈ ਜਿਸ ਵਿੱਚ ਹਾਰ ਦਾ ਨੁਕਸਾਨ ਹੈ ਹਾਰ ਦੇ ਹੰਝੂ ਨੇ ਔਰ ਜਿਸ ਵਿੱਚ ਜਿੱਤ ਦੀਆਂ ਖੁਸ਼ੀਆਂ ਨੇ ਉੱਥੇ ਧੰਦਾ ਹੈ ਉੱਥੇ ਵਪਾਰ ਹੈ ਜਿਸ ਵਿੱਚ ਜਿੱਤ ਦੀ ਖੁਸ਼ੀ ਹੈ ਔਰ ਹਾਰ ਦਾ ਰੰਜ ਹੈ ਇਹ ਤੇ ਜੰਗ ਹੈ ਇਹਨੂੰ ਖੇਲ ਕੌਣ ਕਹੇਗਾ ਖੇਲ ਖੇਲਦੇ ਨੇ ਮਾਸੂਮ ਬੱਚੇ ਖੇਲ ਖੇਲਦਾ ਪਰਮਾਤਮਾ ਜਾਂ ਇੰਜ ਕਹਿ ਲਓ ਖੇਡਣਾ ਆਇਆ ਹੈ ਇੱਕ ਪਰਮਾਤਮਾ ਨੂੰ ਖੇਡਣਾ ਆਇਆ ਬੱਚਿਆਂ ਨੂੰ ਸ਼ਾਇਦ ਇਸ ਆਧਾਰ ਤੇ ਸਾਡੇ ਦੇਸ਼ ਦੇ ਵਿੱਚ ਕਹਿੰਦੇ ਨੇ ਬੱਚੇ ਤੇ ਪਰਮਾਤਮਾ ਜੈਸੇ ਨੇ ਬੱਚੇ ਤੇ ਈਸ਼ਵਰ ਜੈਸੇ ਨੇ ਮਹਾਨ ਸਾਹਿਤਕਾਰ ਵਕਤ ਦਾ ਇੱਕ ਦਾਰਸ਼ਨਿਕ ਬਰਨਾਰਡ ਸ਼ਾਹ ਕਿਹਾ ਕਰਦਾ ਸੀ ਜਿਸ ਨੂੰ ਫੁੱਲ ਨਹੀਂ ਚੰਗੇ ਲੱਗਦੇ ਜਿਸ ਨੂੰ ਬੱਚੇ ਨਹੀਂ ਚੰਗੇ ਲੱਗਦੇ ਉਹ ਮਨੁੱਖ ਮਨੁੱਖ ਨਹੀਂ ਹੋਵੇਗਾ ਧਰਤੀ ਦਾ ਬੋਝ ਇੱਕ ਪੱਥਰ ਹੋਵੇਗਾ ਬਾਹਰ ਹੋਵੇਗਾ ਉਹ ਜ਼ਮੀਨ ਦਾ ਬਾਹਰ ਹੈ ਬੱਚੇ ਤੇ ਚੰਗੇ ਲੱਗਣੇ ਚਾਹੀਦੇ ਨੇ ਖੁਦਾ ਜੈਸੇ ਨੇ ਫੁੱਲ ਤੇ ਚੰਗੇ ਲੱਗਣੇ ਚਾਹੀਦੇ ਨੇ ਕੋਮਲ ਨੇ ਸੁਗੰਧਿਤ ਨੇ ਮਨੁੱਖ ਨੂੰ ਕੈਸਾ ਹੋਣਾ ਚਾਹੀਦਾ ਹੈ ਫੁੱਲਾਂ ਜੈਸਾ ਮਨੁੱਖ ਨੂੰ ਕੈਸਾ ਹੋਣਾ ਚਾਹੀਦਾ ਹੈ ਬੱਚਿਆਂ ਜੈਸਾ ਪਰ ਕਿਧਰੇ ਲੋਹੇ ਦੀ ਤਲਵਾਰ ਗਰਦਨ ਕੱਟਣ ਨੂੰ ਆਵੇ ਤੇ ਫੁੱਲ ਅੱਗੇ ਕਰੀਏ ਨਹੀਂ ਫੁੱਲ ਤਲਵਾਰ ਨੂੰ ਨਹੀਂ ਕੱਟ ਸਕੇਗਾ ਤਲਵਾਰ ਤੋਂ ਰਕਸ਼ਾ ਨਹੀਂ ਕਰ ਸਕੇਗਾ ਉੱਥੇ ਲੋਹੇ ਨੂੰ ਕੱਟਣ ਵਾਸਤੇ ਲੋਹਾ ਹੱਥ ਦੇ ਵਿੱਚ ਲੈਣਾ ਪਏਗਾ ਇਸ ਵਾਸਤੇ ਵਿਦਵਾਨਾਂ ਨੇ ਸ੍ਰੀ ਕ੍ਰਿਸ਼ਨ ਨੂੰ ਮਰਿਆਦਾ ਪੁਰਸ਼ੋਤਮ ਨਹੀਂ ਆਖਿਆ ਲੀਲਾ ਪੁਰਸ਼ੋਤਮ ਆਖਿਆ ਖੇਲ ਜ਼ਿੰਦਗੀ ਨੂੰ ਖੇਲ ਦੀ ਤਰ੍ਹਾਂ ਲਓ ਤਮਾਸ਼ੇ ਦੀ ਤਰ੍ਹਾਂ ਲਓ ਜਿੱਤ ਦਾ ਕੋਈ ਬਹੁਤ ਵੱਡਾ ਹਰਖ ਨਾ ਹੋਵੇ ਔਰ ਹਾਰ ਦਾ ਕੋਈ ਬਹੁਤ ਵੱਡਾ ਸੋਗ ਨਾ ਹੋਵੇ ਬੱਚੇ ਦਰਿਆ ਦੇ ਕੰਢੇ ਰੇਤ ਦੇ ਮਹਿਲ ਖੜੇ ਕਰ ਰਹੇ ਨੇ ਖੇਲ ਇਹ ਤੇ ਖੇਲ ਬੜੀ ਮਿਹਨਤ ਨਾਲ ਮਹਿਲ ਬਣਾ ਰਹੇ ਨੇ ਬੜੀ ਲਗਨ ਨਾਲ ਬਣਾ ਰਹੇ ਨੇ ਬੜੀ ਸਾਧਨਾ ਨਾਲ ਬਣਾ ਰਹੇ ਨੇ ਬੜੀ ਇਕਾਗਰਤਾ ਨਾਲ ਬਣਾ ਰਹੇ ਨੇ ਬੜੀ ਖੁਸ਼ੀ ਨਾਲ ਬਣਾ ਰਹੇ ਨੇ ਸ਼ਾਮਾਂ ਪੈ ਗਈਆਂ ਘਰ ਦੀ ਯਾਦ ਆ ਗਈ ਖੁਸ਼ੀ ਖੁਸ਼ੀ ਨਾਲ ਮਹਿਲ ਬਣਾਏ ਸਨ ਖੁਸ਼ੀ ਖੁਸ਼ੀ ਨਾਲ ਤੋੜ ਰਹੇ ਨੇ ਹੱਸਦਿਆਂ ਹੱਸਦਿਆਂ ਮਹਿਲ ਬਣਾਏ ਸਨ ਹੱਸਦਿਆਂ ਹੱਸਦਿਆਂ ਤੋੜ ਰਹੇ ਨੇ ਬੜੀ ਇਕਾਗਰਤਾ ਨਾਲ ਬਣਾਏ ਸਨ ਇਕਾਗਰਤਾ ਦੇ ਨਾਲ ਤੋੜ ਰਹੇ ਨੇ ਕਿਉਂ ਬਣਾਉਣਾ ਇੱਕ ਖੇਲ ਸੀ ਮਿਟਾਉਣਾ ਵੀ ਖੇਲ ਹੈ ਪਰਮਾਤਮਾ ਖੇਲ ਖੇਲਦਾ ਹੈ ਜਗਤ ਦਾ ਬਣਾਉਣਾ ਉਸਦਾ ਖੇਲ ਹੈ ਜਗਤ ਨੂੰ ਮਿਟਾਉਣਾ ਉਸਦਾ ਖੇਲ ਹੈ ਹੋਰ ਕੋਈ ਪ੍ਰਯੋਜਨ ਨਹੀਂ ਅਗਰ ਪ੍ਰਯੋਜਨ ਹੈ ਤਾਂ ਪਰਮਾਤਮਾ ਪੂਰਨ ਨਹੀਂ ਅਧੂਰਾ ਹੈ ਜਗਤ ਨੂੰ ਬਣਾ ਕੇ ਪੂਰਾ ਹੋਵੇਗਾ ਨਹੀਂ ਜਗਤ ਨੂੰ ਬਣਾਉਣਾ ਉਹਦਾ ਕੋਈ ਸਵਾਰਥ ਨਹੀਂ ਹੈ ਜਗਤ ਨੂੰ ਬਣਾਉਣਾ ਉਹਦਾ ਕੋਈ ਲਾਭ ਨਹੀਂ ਹੈ ਜਗਤ ਨੂੰ ਬਣਾਉਣਾ ਉਹਦੀ ਕੋਈ ਲੋੜ ਨਹੀਂ ਹੈ ਜਗਤ ਨੂੰ ਬਣਾਉਣਾ ਖੇਲ ਹੈ ਆਵਨ ਜਾਨ ਇੱਕ ਖੇਲ ਬਣਾਇਆ ਆ ਗਿਆ ਕਾਰੀ ਕੀਨੀ ਮਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ। ਖੇਲ ਖੇਲਦੇ ਨੇ ਬੱਚੇ, ਖੁਸ਼ੀ ਨਾਲ ਮਹਿਲ ਬਣਾਏ ਨੇ, ਖੁਸ਼ੀ ਨਾਲ ਤੋੜ ਦਿੱਤੇ ਨੇ। ਪਰਮਾਤਮਾ ਦੇ ਹਰਕ ਤੋਂ, ਆਨੰਦ ਤੋਂ ਜਗਤ ਦੀ ਸਿਰਜਣਾ ਹੋਈ, ਆਨੰਦ ਤੋਂ ਹੀ ਪਰਲੇ ਹੋ ਜਾਂਦੀ ਹੈ। ਜਦ ਇਤਨਾ ਵੱਡਾ ਬ੍ਰਹਿਮੰਡ ਉਸ ਬ੍ਰਹਮ ਦਾ ਖੇਲ ਹੈ, ਤੂੰ ਸ੍ਰੀ ਕ੍ਰਿਸ਼ਨ ਦਾ ਸੰਦੇਸ਼ ਉਪਦੇਸ਼ ਜੀਵਨ ਨੂੰ ਖੇਲ ਦੀ ਤਰ੍ਹਾਂ ਲਓ, ਨਫੇ ਨੁਕਸਾਨ ਨੂੰ ਖੇਲ ਦੀ ਤਰ੍ਹਾਂ ਲਓ, ਜਨਮ ਮਰਨ ਨੂੰ ਖੇਲ ਦੀ ਤਰ੍ਹਾਂ ਲਓ, ਇੱਜ਼ਤ ਬੇਇੱਜ਼ਤੀ ਨੂੰ ਖੇਲ ਦੀ ਤਰ੍ਹਾਂ ਲਓ, ਹਾਣ ਤੇ ਲਾਭ ਨੂੰ ਖੇਲ ਦੀ ਤਰ੍ਹਾਂ ਲਓ। ਸਭ ਕੁਝ ਖੇਲ ਹੈ, ਸਭ ਕੁਝ ਖੇਲ ਹੈ। ਤੋ ਇਸ ਤਰੀਕੇ ਨਾਲ ਆਪ ਲੀਲਾ ਪੁਰਸ਼ੋਤਮ ਸ੍ਰੀ ਕ੍ਰਿਸ਼ਨ ਕਹਿਲਾਏ। ਆਖਿਰ ਦੌਰ ਬਦਲਿਆ, ਜੋ ਜਵਾਨ ਦਾ ਰਹਿਣ ਸਹਿਣ ਹੈ ਉਹ ਬੁੱਢੇ ਦਾ ਨਹੀਂ ਹੁੰਦਾ। ਬੁੱਢੇ ਦੀ ਗੁਫ਼ਤਗੋ, ਬਿਰਦ ਦੇ ਕੱਪੜੇ, ਬਿਰਦ ਦਾ ਉੱਠਣਾ ਬੈਠਣਾ, ਬਿਰਦ ਦੀ ਮਹਿਫਿਲ ਕੁਛ ਹੋਰ ਹੋ ਜਾਂਦੀ ਹੈ। ਇਹ ਬੁੱਢਾ ਯੁੱਗ ਆਇਆ, ਬਜ਼ੁਰਗ ਯੁੱਗ ਆਇਆ, ਕਲਯੁੱਗ। ਔਰ ਕਲਯੁੱਗ ਦੇ ਅਵਤਾਰੀ ਪੁਰਸ਼ ਆਏ ਗੁਰੂ ਨਾਨਕ। ਬੱਚੇ ਪੜਾਉਣ ਨੂੰ ਮਿਲੇ ਸ੍ਰੀ ਰਾਮ ਨੂੰ, ਜਵਾਨਾਂ ਨੂੰ ਪੜਾਉਣਾ ਪਿਆ ਸ੍ਰੀ ਕ੍ਰਿਸ਼ਨ ਨੂੰ, ਪਰ ਬੁੱਢੇ ਤੋਤਿਆਂ ਨੂੰ ਪੜਾਇਆ ਗੁਰੂ ਨਾਨਕ ਨੇ। ਬਜ਼ੁਰਗ, ਇਹ ਯੁੱਗ ਬਜ਼ੁਰਗ ਹੈ, ਬਜ਼ੁਰਗੀ ਦੇ ਨਾਤੇ ਇਸ ਨੂੰ ਗੁਰੂ ਨਾਨਕ ਕਹਿੰਦੇ ਨੇ ਮਹਾਨ ਯੁੱਗ ਹੈ। ਇਹ ਯੁੱਗ ਜਿਤਨਾ ਸਿਆਣਾ ਹੈ, ਬਾਕੀ ਯੁੱਗ ਇਤਨੇ ਸਿਆਣੇ ਨਹੀਂ ਸਨ। ਇਹ ਯੁੱਗ ਜਿਤਨਾ ਵਿਕਾਸਸ਼ੀਲ ਹੈ, ਪਿਛਲੇ ਯੁੱਗ ਇਤਨੇ ਵਿਕਾਸਸ਼ੀਲ ਨਹੀਂ ਸਨ। ਭਾਵੇਂ ਮਨੁੱਖ ਕਿਤਨਾ ਵਿਕਸਿਤ ਹੋ ਗਿਆ ਸੀ, ਪਰ ਇੱਕ ਥਾਂ ਤੋਂ ਦੂਸਰੀ ਜਾਣ ਵਾਸਤੇ, ਜਗ੍ਹਾ ਤੇ ਜਾਣ ਵਾਸਤੇ ਰੱਥ ਸਨ, ਘੋੜੇ ਸਨ, ਛੋਟੀਆਂ ਛੋਟੀਆਂ ਨੌਕਾਵਾਂ ਸਨ ਦਰਿਆਵਾਂ ਤੋਂ ਪਾਰ ਹੋਣ ਲਈ। ਜ਼ਿੰਦਗੀ ਦਾ ਕੋਈ ਭਰਪੂਰ ਵਿਕਾਸ ਨਹੀਂ ਹੋਇਆ ਸੀ। ਇਸ ਯੁੱਗ ਵਿੱਚ ਬਹੁਤ ਕੁਝ ਹੋਇਆ ਹੈ। ਆਵਾਸ ਤੋਂ ਤਿੱਖੇ ਚੱਲਣ ਵਾਲੇ ਹਵਾਈ ਜਹਾਜ਼ ਮੌਜੂਦ ਨੇ, ਹਜ਼ਾਰਾਂ ਤਰ੍ਹਾਂ ਦੇ ਕੱਪੜੇ ਨੇ, ਬੇਸ਼ੁਮਾਰ ਤਰ੍ਹਾਂ ਦੇ ਪਕਵਾਨ ਤੇ ਭੋਜਨ ਨੇ, ਅਨੰਤ ਤਰ੍ਹਾਂ ਦੇ ਸਾਹਿਤ ਤੇ ਕਲਾ ਦਾ ਜਨਮ ਹੋਇਆ ਹੈ। ਤੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸਤਯੁਗ ਤ੍ਰੇਤਾ ਦੁਆਪੁਰ ਬਣੀਏ, ਕਲਯੁਗ ਉੱਤਮ ਯੁੱਗਾ ਮਾਹੀ। ਜੈਸੇ ਜੈਸੇ ਪਿੱਛੇ ਜਾਓਗੇ, ਮਨੁੱਖ ਕੋਲ ਪਸ਼ੂ ਬਿਰਤੀਆਂ ਬਹੁਤ ਜ਼ਿਆਦਾ ਸਨ। ਜੈਸੇ ਅੱਜ ਕੱਲ੍ਹ ਮੰਡੀ ਵਿੱਚ ਭੇਡਾਂ ਵਿਕਦੀਆਂ ਹਨ, ਬੱਕਰੀਆਂ ਵਿਕਦੀਆਂ ਹਨ, ਗਊਆਂ ਵਿਕਦੀਆਂ ਹਨ, ਘੋੜੇ ਵੇਚੇ ਜਾਂਦੇ ਨੇ, ਜੈਸੇ ਜੈਸੇ ਪਿੱਛੇ ਚਲੇ ਜਾਓ, ਮੰਡੀਆਂ ਵਿੱਚ ਮਨੁੱਖ ਵਿਕਦੇ ਸਨ, ਇਸਤਰੀਆਂ ਵਿਕਦੀਆਂ ਸਨ, ਬਰਦਾ ਫਰੋਸ਼ੀ ਆਉਂਦੀ ਸੀ, ਮਨੁੱਖਾਂ ਦੀ ਇਸ ਤਰ੍ਹਾਂ ਬੋਲੀ ਲੱਗਦੀ ਸੀ, ਇਸਤਰੀਆਂ ਦੀ ਇਸ ਤਰ੍ਹਾਂ ਬੋਲੀ ਲੱਗਦੀ ਸੀ ਜਿਵੇਂ ਬੋਲੀ ਭੇਡਾਂ ਤੇ ਬੱਕਰੀਆਂ ਦੀ ਲਾਈਦੀ ਹੈ, ਜੈਸੇ ਹਾਥੀ ਤੇ ਘੋੜਿਆਂ ਦੀ ਲਾਈਦੀ, ਜੈਸੇ ਗਊਆਂ ਤੇ ਲਾਈਦੀ। ਜੈਸੇ ਜੈਸੇ ਪਿੱਛੇ ਚਲੇ ਜਾਓ, ਮਨੁੱਖ ਕਰੂਰ ਜ਼ਿਆਦਾ ਸੀ, ਕਠੋਰ ਜ਼ਿਆਦਾ ਸੀ, ਅਚੇਤ ਜ਼ਿਆਦਾ ਸੀ। ਇਹ ਯੁੱਗ ਸਿਆਣਾ ਯੁੱਗ ਹੈ, ਪਰ ਇਆਣੇ ਦੀ ਆਪਣੀ ਸਮੱਸਿਆ ਆਉਂਦੀ ਹੈ, ਸਿਆਣੇ ਦੀ ਆਪਣੀ ਸਮੱਸਿਆ ਆਉਂਦੀ ਹੈ, ਬੱਚੇ ਦੀ ਆਪਣੀ ਦੁਨੀਆ ਆਉਂਦੀ ਹੈ, ਬੁੱਢੇ ਦੀ ਆਪਣੀ ਦੁਨੀਆ ਆਉਂਦੀ ਹੈ। ਇਸ ਬੁੱਢੇ ਦੀ ਦੁਨੀਆ ਨੂੰ ਗੁਰੂ ਨਾਨਕ ਨੇ ਕਿਵੇਂ ਵਿਕਸਿਤ ਕੀਤਾ, ਉਹਦੇ ਇੱਕ ਰੂਪ ਨੇ ਕਿਵੇਂ 10 ਸਰੂਪ ਧਾਰਨ ਕੀਤੇ ਔਰ ਕਿਸ ਢੰਗ ਨਾਲ ਵਿਸਥਾਰ ਕੀਤਾ, ਇਹ ਲੜੀਵਾਰ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਾ। ਜਗਤ ਇੱਕ ਪ੍ਰਵਾਹ ਹੈ, ਜੀਵਨ ਇੱਕ ਪ੍ਰਵਾਹ ਹੈ। ਅਗਰ ਪ੍ਰਵਾਹ ਹੈ ਤਾਂ ਲਾਜ਼ਮੀ ਇਸ ਦੀ ਸ਼ੁਰੂਆਤ ਹੈ, ਇਸ ਦੀ ਇਬਤਦਾ ਹੈ, ਅਗਰ ਪ੍ਰਵਾਹ ਹੈ ਤਾਂ ਫਿਰ ਇਸ ਦੀ ਇੰਤਹਾ ਹੈ, ਇਹਦੀ ਆਖਰਤ ਹੈ। ਜੋ ਕਬਰ ਵਿੱਚ ਪੈ ਚੁੱਕੇ ਨੇ, ਇਹ ਤੇ ਸਰੀਰਕ ਜੀਵਨ ਦੀ ਇੰਤਹਾ ਹੈ, ਪਰ ਜੋ ਮਰਨ ਸ਼ਈਆ ਤੇ ਪਏ ਨੇ, ਇਹ ਉਸ ਤੋਂ ਪਿੱਛੇ ਹੈ। ਪਰ ਜੋ ਬੁੱਢੇ ਨੇ, ਲਾਠੀ ਦੇ ਸਹਾਰੇ ਤੇ ਚੱਲ ਰਹੇ ਨੇ, ਇਹ ਉਸ ਤੋਂ ਵੀ ਪਿੱਛੇ ਨੇ। ਫਿਰ ਅਧਕੜ ਨੇ, ਫਿਰ ਜਵਾਨ ਨੇ, ਫਿਰ ਕੋਈ ਜਵਾਨੀ ਵਿੱਚ ਕਦਮ ਰੱਖ ਰਿਹਾ, ਫਿਰ ਕੋਈ ਬੱਚਾ ਹੈ, ਫਿਰ ਇਤਨਾ ਮਾਸੂਮ ਹੈ, ਇਤਨਾ ਮਾਸੂਮ ਹੈ ਕਿ ਅਜੇ ਗੋਦ ਵਿੱਚ ਹੈ, ਪਰ ਕੋਈ ਗੋਦ ਤੋਂ ਵੀ ਪਿੱਛੇ ਹੈ, ਗਰਭ ਦੇ ਵਿੱਚ ਹੈ, ਪਰ ਕੋਈ ਗਰਭ ਤੋਂ ਵੀ ਪਿੱਛੇ ਹੈ, ਬਿੰਦ ਦੇ ਵਿੱਚ ਹੈ, ਕੋਈ ਬਿੰਦ ਤੋਂ ਵੀ ਪਿੱਛੇ ਹੈ, ਖੂਨ ਦੇ ਵਿੱਚ ਹੈ, ਔਰ ਕੋਈ ਖੂਨ ਤੋਂ ਵੀ ਪਿੱਛੇ ਹੈ, ਖੁਰਾਕ ਦੇ ਵਿੱਚ ਹੈ, और कोई खुराक तो भी पिछे है, मिट्टी दे चै खाक दे चै। जीवन एक प्रवाह है, इस गति देच इस प्रवाह देच कोई बहुत अग्गे है, बहुत अग्गे है, बहुत अग्गे है, कोई बहुत पिछे है, बहुत पिछे है। जीवन दा ए प्रवाह किस तरह शुरू होया, इस सारी विचारधारा लड़ीवार जो चल रही है उसे ही प्रवाह विच आए बावन बौना अवतार श्री विष्णु, उसे ही जीवन दे प्रवाह विच आए त्रेते युग दे मर्यादा पुरशोत्तम श्री राम। जीवन दे उसे ही प्रवाह दे चाहे लीला पुरशोत्तम श्री कृष्ण। इस समय दी शिखरता सी, इस जीवन दी जवानी सी, इस समाज दी जवानी सी। त्रेते देते मर्यादा सीखनी आरंभ हो गई, पर द्वापर देच मर्यादा तो जीवन अग्गे लंघ के लीलामई हो गया। जवान है उस दियां उमंगा ने, उस दियां तुरंगा ने, उस दे उछाल ने, उस दे अपने अरमान ने, जिसनु किसे किसे थां ते उसने मर्यादा दियां धजियां उड़ा के भी पूरन करनिया ने। तो ऐसा होया, पर उस रूप रेखा दी संभाल लई जो वक्त दे अवतारी पुरुष आए ओ श्री कृष्ण। लेकिन ए भी प्रवाह दे मद दी गल है, जीवन होर अग्गे गया, होर अग्गे गया, सारा ब्रह्मंड चल रहा है। गुरु नानक देव जी महाराज दा कथन, दिन रव चले निस सस चले, तार का लख पलोए, मुकाम ओही एक है नानका सच बगोए। जो नैचल है वो मुकामी है, जो चंचल है वो चलायमान है, चलायमान है। अगां जो समय दी धारा बने उसनु आख्या गया बुढ़ा युग, बिरध युग। तो उसनु अपनी आवश्यकता है, उसदे लई अपनी शिक्षा ते दीक्षा है। जैसे बच्चे दे कपड़े, जवान दे कपड़े, बुढ़े दे कपड़े होर होंदे ने, मानसिक विचार भी होर हो जाते हैं। बच्चे दे कपड़े जवान नू नहीं पहनाए जा सकते, जवान दे बस्तर बुढ़ा पहनन नू अगर वाकई वो बिरध हो चुके है तो पहनन नू कतई जो है तैयार नहीं होवेगा। विचार बदलते ने, आकार बदलता है, वस्त्र बदलते ने, रहन सहन बदलता है, तर्जे जिंदगी बदलती है, खान पान पहरान सब कुछ बदलता है। इसे ही बहाव देच जीवन जिथे पहुंचे है और उस पड़ाव दा जो नाम है कल युग, कल युग, कल युग। साडा देश कहिंदा है कि कल युग बहुत बुरा है, बहुत बुरा है, बहुत बुरा है। पर कल युग दा अवतारी पुरुष धन गुरु नानक, जिसकी जिम्मेवारी है, जिसने इस युग नू संभालना है और जो संभाल रहा है, उन्होंने बुलंद बांग कह दिता है कल युग उत्तम युगा माए, कल युग उत्तम युगा माए, सत युग त्रेता द्वापुर भणिए। कल युग उत्तम युगा माए, युगा की व्याख्या समय की व्याख्या, समय की व्याख्या रहन सहन की व्याख्या, विचारां की व्याख्या तर्ज जिंदगी की व्याख्या। देखण विच आवे कि युग सिर्फ मनुख की दुनिया च बदलते ने, सूरज चंद तारियां की दुनिया च नहीं बदलते। हजारां साल पहले जो सूरज सी अज भी हो, हजारां साल पहले जो धरती ते चंद्रमा ग्रह नक्षत्र सन अज भी हो, पर हजारां साल जो पहले मनुख दे विचार सन अज ओ नहीं ने। ਯੁਗਾਂ ਦੀ ਤਬਦੀਲੀ ਮਨੁੱਖ ਦੇ ਵਿਚਾਰਾਂ ਦੀ ਤਬਦੀਲੀ ਤੇ ਖੜੀ ਹੈ, ਨਾ ਕਿ ਸੂਰਜ ਚੰਦ ਤਾਰਿਆਂ ਦੀ ਪਰਿਵਰਤਨ ਤੇ ਖੜੀ ਹੈ। ਯੁਗਾਂ ਦੀ ਤਬਦੀਲੀ ਦਰਅਸਲ ਮਨੁੱਖ ਦੀ ਵਿਚਾਰ ਸ਼ੈਲੀ ਦੀ ਤਬਦੀਲੀ ਹੈ, ਨਾ ਕਿ ਜ਼ਮੀਨ ਬਦਲ ਜਾਂਦੀ ਹੈ ਜਾਂ ਆਸਮਾਨ ਬਦਲ ਜਾਂਦਾ ਹੈ। ਕੁਛ ਵੀ ਨਹੀਂ ਬਦਲਦੇ, ਵਿਚਾਰ ਬਦਲਦੇ ਨੇ ਬਸ, ਮਨੁੱਖੀ ਦੁਨੀਆਂ ਦਾ ਸਾਰਾ ਸੰਸਾਰ ਬਦਲ ਜਾਂਦਾ ਹੈ। ਇਸੇ ਨੂੰ ਕਹਿੰਦੇ ਨੇ ਯੁੱਗ ਬਦਲ ਗਿਆ, ਯੁੱਗ ਬਦਲ ਗਿਆ, ਯੁੱਗ ਬਦਲ ਗਿਆ। ਬਾਕੀ ਤਾਂ ਕੁਛ ਵੀ ਨਹੀਂ ਬਦਲਦਾ, ਮਨੁੱਖ ਵੀ ਹੋਈ, ਪੰਜ ਤੱਤ ਵੀ ਹੋਈ, ਸੂਰਜ ਚੰਦ ਤਾਰੇ ਵੀ ਹੋਏ, ਪਰ ਮਨੁੱਖ ਦੇ ਉਹ ਵਿਚਾਰ ਨਹੀਂ ਜੋ ਹਜ਼ਾਰਾਂ ਲੱਖਾਂ ਕਰੋੜਾਂ ਸਾਲ ਪਹਿਲੇ ਸਨ। ਯੁੱਗ ਪਸ਼ੂਆਂ ਦੀ ਦੁਨੀਆਂ 'ਚ ਨਹੀਂ ਬਦਲਦੇ, ਪੰਛੀਆਂ ਦੀ ਦੁਨੀਆਂ 'ਚ ਨਹੀਂ ਬਦਲਦੇ, ਕੀੜੇ ਮਕੌੜਿਆਂ ਦੀ ਦੁਨੀਆਂ 'ਚ ਨਹੀਂ ਬਦਲਦੇ, ਜੜ ਦੀ ਦੁਨੀਆਂ 'ਚ ਨਹੀਂ ਬਦਲਦੇ, ਸੂਰਜ ਚੰਦ ਤਾਰਿਆਂ ਦੀ ਦੁਨੀਆਂ 'ਚ ਯੁੱਗ ਨਹੀਂ ਬਦਲਦੇ। ਯੁੱਗ ਬਦਲਦੇ ਨੇ ਕੇਵਲ ਮਨੁੱਖ ਦੀ ਦੁਨੀਆਂ 'ਚ, ਮਨੁੱਖ ਦੀ ਦੁਨੀਆਂ 'ਚ, ਮਨੁੱਖ ਦੀ ਦੁਨੀਆਂ 'ਚ।